ਰਜੂ ਸਨੇਨ ਜੇ ਬੰਦੇ।
ਸੋ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਕਿ ਜਿਹੜਾ ਹੁੰਦਾ ਨਾ ਮੋਹ ਪਿਆਰ ਆਦਿਕ, ਇਹ ਛੱਡਣਾ ਚਾਹੀਦਾ। ਆ ਦੁਨੀਆਂ ਦੇ ਲੋਕ ਦੇਖੋ ਮੋਹ ਰੂਪੀ ਰੱਸੀ ਦੇ ਨਾਲ ਦੁਨੀਆਂ ਦੇ ਵਿੱਚ ਬੰਨੇ ਪਏ ਨੇ, ਘਰਾਂ ਦੇ ਨਾਲ, ਬੱਚਿਆਂ ਦੇ ਨਾਲ, ਕੰਮਾਂ ਧੰਦਿਆਂ ਦੇ ਨਾਲ, ਸਾਰੀ ਦੁਨੀਆਂ ਬੰਨੀ ਪਈ ਹੈ।
ਮੈਂ ਨਕੇਤ ਤੇ ਨਿਕਸਨ ਪਾਵੈ ਅਸ਼ਟ ਜਾਮ ਫਸ ਧੰਦੇ।
ਇਹ ਘਰਾਂ ਵਿੱਚੋਂ ਨਿਕਲਣਾ ਹੀ ਨਹੀਂ ਪਾਉਂਦੇ ਸੰਸਾਰ ਦੇ ਲੋਕ, ਅੱਠੇ ਪਹਿਰ ਧੰਦਿਆਂ ਦੇ ਵਿੱਚ ਹੀ ਫਸੇ ਰਹਿੰਦੇ ਨੇ।
ਔਰ ਧਰ ਔਰ ਧੀਰ ਵਿਚਾਰ ਬਬੇਕੂ ਸਿਮਰਨ ਤੇ ਮੈਂ ਆਵੋ।
ਮਨ ਦੇ ਅੰਦਰ ਧੀਰਜ ਕਰੋ ਤੇ ਗੱਲ ਦਾ ਗਿਆਨ ਕਰੋ ਕਿ ਜਦੋਂ ਮੈਂ ਤੁਹਾਨੂੰ ਕਹਿ ਦਿੱਤਾ ਕਿ ਜਦੋਂ ਯਾਦ ਕਰੋਗੇ, ਮੈਂ ਕਿਤੇ ਦੂਰ ਥੋੜ੍ਹੀ ਹਾਂ, ਮੈਂ ਤਾਂ ਸਰਵ ਵਿਆਪਕ ਹਾਂ, ਮੈਂ ਇਹ ਥੋੜ੍ਹੀ ਕਿ ਦੂਰ ਚਲਿਆ ਜਾਵਾਂਗਾ, ਜਦੋਂ ਵੀ ਯਾਦ ਕਰੋਗੇ ਤਦੋਂ ਹੀ ਹਾਜ਼ਰ ਹੋ ਜਾਵਾਂਗਾ।
ਦੇਸ਼ ਵਿਦੇਸ਼ ਦੇਖਣੀ ਇੱਛਾ ਲੇਨ ਦੇਸ਼ ਤੁਮ ਜਾਵੋ।
ਤੁਹਾਡਾ ਨਿਰਦੇਸ਼ ਲੈ ਕੇ ਜਾਵਾਂਗਾ ਮੈਂ, ਤੁਹਾਡੀ ਆਗਿਆ, ਤੁਸੀਂ ਵੱਡੇ ਜੋ ਹੋਏ ਇਸ ਕਰਕੇ ਇੰਨੇ ਮਰਿਆਦਾ ਪੁਰਸ਼ੋਤਮ ਵੀ ਨੇ, ਵੱਡੇ ਹੋ ਕੇ ਵੀ ਛੋਟੇ ਹੁੰਦੇ ਨੇ ਆਪਣੇ ਆਪ ਨੂੰ। ਗੁਰੂ ਨਾਨਕ ਦੇਵ ਜੀ ਦੀ ਨਿਮਰਤਾ ਹੈ ਕਿ ਭੈਣ ਜੀ ਤੁਸੀਂ ਵੱਡੇ ਹੋ, ਤੁਹਾਡੀ ਆਗਿਆ ਲੈ ਕੇ ਜਾਵਾਂਗਾ, ਤੁਸੀਂ ਮੈਨੂੰ ਇਹ ਨਿਰਦੇਸ਼ ਦੇ ਦਿਓ ਕਿ ਮੈਂ ਹੁਣ ਨਾ ਦੇਸ਼ ਵਿਦੇਸ਼ ਦੇਖਣੇ ਹਨ ਜਾ ਕੇ।
ਬਹੁ ਵਿਦ ਬਦਦ ਬਚਨ ਦੇ ਧੀਰਾ ਦੇ ਕਾਰਕ ਕਸੋ।
ਬਹੁਤ ਤਰੀਕੇ ਨਾਲ ਬਚਨ ਉਚਾਰਨ ਕਰਕੇ ਧੀਰਜ ਦੇ ਕੇ ਉਹ ਰੁਪਈਏ ਜਿਹੜੇ ਸਨ ਵਾਪਸ ਕਰ ਦਿੱਤੇ।
ਲੈ ਕਰ ਵਿਦਾ ਚਲੇ ਦੁੱਖ ਭੰਜਨ ਮਰਦਾਨਾ ਸੰਗ ਦੋ।
ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦੋਨੋਂ ਜਾਣੇ ਚਲੇ ਵਿਦਾਇਗੀ ਲੈ ਕੇ ਦੁੱਖਾਂ ਦੇ ਭੰਨਣ ਵਾਲੇ ਗੁਰੂ ਨਾਨਕ ਦੇਵ ਜੀ।
ਬਿਰੈ ਪੀਰ ਤੇ ਰੋਦਤ ਭਗਨੀ ਰਾਖਨ ਬਸ ਨੈ ਚਲੇ।
ਹੁਣ ਵਿਛੋੜੇ ਦੀ ਪੀੜ ਅੰਦਰ ਹਿਰਦੇ ਚ ਹੁੰਦੀ ਹੈ ਤਾਂ ਅੱਖਾਂ ਚੋਂ ਜਲ ਆ ਜਾਂਦਾ ਹੈ, ਪਰ ਭਰਾ ਜੀ ਨੂੰ ਰੱਖਣ ਦਾ ਕੋਈ ਜ਼ੋਰ ਵੀ ਨਹੀਂ ਚੱਲਦਾ।
ਕਹਿਤ ਸੰਤੋਖ ਸਿੰਘ ਪਾ ਪੂਰਨ ਧਿਆਏ ਦੁੱਖ ਦਲ ਮਲੇ।
ਇਹ ਜਿਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਧਿਆ ਸੀ ਨਾ, ਕਵੀ ਸੰਤੋਖ ਸਿੰਘ ਜੀ ਕਹਿੰਦੇ ਇੱਥੇ ਆ ਕੇ ਇਹ ਅਧਿਆਇ ਜਿਹੜਾ ਸੀ ਸੰਪੂਰਨ ਹੋਇਆ।
ਦੋਹੇਰਾ ਸਾਗਰ ਸ਼੍ਰੀ ਨਾਨਕ ਚਰਿੱਤ ਬਾਲਾ ਮੰਦਰ ਰੂਪ।
ਇੱਥੇ ਇੱਕ ਅਲੰਕਾਰ ਬਣਾਇਆ ਕਵੀ ਜੀ ਨੇ, ਜਿਵੇਂ ਸਮੁੰਦਰ ਰਿੜਕਿਆ ਸੀ ਦੈਂਤਾਂ ਤੇ ਦੇਵਤਿਆਂ ਨੇ, ਵਾਸਕ ਨਾਗ ਦਾ ਨੇਤਰਾ ਪਾ ਕੇ ਵਿੰਧਿਆ ਚਲ ਪਰਬਤ ਦਾ ਮਧਾਣਾ ਬਣਾ ਕੇ, ਇੱਥੇ ਵੀ ਕਵੀ ਜੀ ਨੇ ਇੱਕ ਅਲੰਕਾਰ ਬਣਾਇਆ ਕਿ ਸਾਗਰ ਰੂਪ ਤਾਂ ਗੁਰੂ ਨਾਨਕ ਦੇਵ ਦੇ ਚਰਿੱਤਰ ਜਿਹੜੇ ਕੌਤਕ ਨੇ ਉਹ ਨੇ, ਇਹਦੇ ਵਿੱਚ ਭਾਈ ਬਾਲਾ ਜੀ ਵਿੰਧਿਆ ਚਲ ਪਰਬਤ ਜਿਹੜਾ ਹੈ ਉਹ ਕੰਮ ਕਰਦੇ। ਐਸਾ
ਪ੍ਰੇਮ ਸ਼ੇਸ਼ ਨੇਤੀ ਭਏ ਕੀਨੋ ਮਤਨ ਅਨੂਪ।
ਕਵੀ ਜੀ ਕਹਿੰਦੇ ਮੇਰਾ ਜਿਹੜਾ ਪ੍ਰੇਮ ਹੈ ਨਾ ਇਹਦੇ ਵਿੱਚ ਉਹ ਸ਼ੇਸ਼ ਨਾਗ ਰੂਪੀ ਨੇਤਰਾ ਬਣ ਗਿਆ ਹੈ ਅਤੇ ਚੰਗੀ ਤਰ੍ਹਾਂ ਇਹਨੂੰ ਰਿੜਕਣਾ ਕੀਤਾ ਹੈ, ਅਤੇ ਰਿੜਕ ਰਿੜਕ ਕੇ ਧੰਨ ਗੁਰੂ ਨਾਨਕ ਦੇਵ ਜੀ ਦੀਆਂ ਸੋਹਣੀਆਂ ਸਾਖੀਆਂ ਮੈਂ ਅੱਛੇ ਕਵਿਤਾ ਰੂਪ ਵਿੱਚ ਰਚ ਕੇ ਹੀਰੇ ਮੋਤੀ ਜਵਾਹਰਾਤ ਗੁਰਸਾਗਰ ਰਤਨੀ ਭਰਪੂਰੇ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ।
ਜੋ ਪਏ ਕੀਰਤ ਨਿਰਮਲ ਸੁਖਤ ਸੁਦਾਸੀ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਹੜੀ ਕੀਰਤੀ ਮਹਿਮਾ ਹੈ ਮੈਲ ਤੋਂ ਰਹਿਤ ਹੈ, ਸੁਖ ਦੇ ਦੇਣ ਵਾਲੀ ਹੈ, ਅੰਮ੍ਰਿਤ ਵਰਗੀ ਮਿੱਠੀ ਹੈ।
ਸੁਰ ਸਿੱਖਣ ਹਿਤ ਸੁਦਾ ਨਿਕਾਸੀ।
ਦੇਵਤਿਆਂ ਰੂਪੀ ਸਿੱਖਾਂ ਵਾਸਤੇ ਇਹ ਰਿੜਕ ਰਿੜਕ ਕੇ ਜਿਵੇਂ ਸਮੁੰਦਰ ਦੇ ਵਿੱਚੋਂ ਦੇਵਤਿਆਂ ਨੇ 14 ਰਤਨ ਕੱਢੇ ਸੀ, ਕਹਿੰਦੇ ਇਸ ਪ੍ਰਕਾਰ ਅਸੀਂ ਵੀ ਇਹ ਗੁਰੂ ਨਾਨਕ ਦੇਵ ਜੀ ਦੇ ਕੌਤਕ ਸਾਰੇ ਜਿਹੜੇ ਭਾਈ ਬਾਲਾ ਜੀ ਦੇ ਹਿਰਦੇ ਵਿੱਚ ਸਾਰੇ ਸਮੋਏ ਪਏ ਸਨ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛ ਕੇ ਵੀ ਕਿੱਥੇ ਗਏ, ਕਦੋਂ ਗਏ, ਕੀ ਹੋਇਆ, ਸਾਰਾ ਇਹ ਸਾਖੀ ਰੂਪ ਵਿੱਚ ਬਣਾ ਕੇ ਗੁਰੂ ਨਾਨਕ ਦੇਵ ਜੀ ਦਾ ਜੀਵਨ ਅੰਮ੍ਰਿਤ ਰੂਪ ਜਿਹੜਾ ਸੀ ਉਹ ਸਾਡੇ ਸਾਹਮਣੇ ਰੱਖ ਦਿੱਤਾ।
ਨਿਸ਼ਚਰ ਸਾਕਤ ਸੰਮਤ ਵਾਰੇ।
ਜਿਹੜੇ ਸਾਕਤ ਬੰਦੇ ਨੇ ਨਿਸ਼ਚਰ ਹੁੰਦੇ ਰਾਤ ਨੂੰ ਵਿਚਰਨ ਵਾਲੇ, ਇਹ ਮਤਵਾਲਿਆਂ ਦੀ ਤਰ੍ਹਾਂ ਮਸਤਾਨਿਆਂ ਦੀ ਤਰ੍ਹਾਂ ਫਿਰਦੇ ਨੇ।
ਦੇ ਨਾ ਪੀ ਨਾ ਵਿਘਨ ਪਸਾਰੇ।
ਇਹ ਮਾਨੋ ਦੈਂਤਾਂ ਵਾਂਗੂ ਨੇ ਸਾਕਤ ਬੰਦੇ ਜਿਹੜੇ ਨੇ, ਨਾ ਤਾਂ ਇਹ ਸਾਨੂੰ ਦਿੰਦੇ ਨੇ ਨਾ ਪੀਣ ਦਿੰਦੇ ਨੇ। ਇਸ ਤਰ੍ਹਾਂ ਜਿਵੇਂ ਅੰਮ੍ਰਿਤ ਨਿਕਲਿਆ ਸੀ ਜਦੋਂ ਸਮੁੰਦਰ ਵਿੱਚੋਂ, ਇਹ ਦੈਂਤਾਂ ਨੇ ਦੇਵਤਿਆਂ ਨੂੰ ਅੰਮ੍ਰਿਤ ਪੀਣ ਵਿੱਚ ਖੱਲਰ ਪਾ ਤਾ, ਕਹਿੰਦੇ ਅਸੀਂ ਤੁਹਾਨੂੰ ਅੰਮ੍ਰਿਤ ਨਹੀਂ ਪੀਣ ਦੇਣਾ, ਅਸੀਂ ਵੀ ਪੀਵਾਂਗੇ। ਇਉਂ ਵਿੱਚ ਰੌਲਾ ਪੈ ਗਿਆ। ਕਹਿੰਦੇ ਅਸੀਂ ਤਾਂ ਗੁਰੂ ਨਾਨਕ ਦੇਵ ਜੀ ਦੀ ਕਥਾ ਬਹਿ ਕੇ ਕਰਨੀ ਸੁਣਨੀ ਚਾਹੁੰਦੇ ਹਾਂ। ਸਾਕਤ ਬੰਦੇ ਇਹਦੇ ਵਿੱਚ ਅੜਿੱਕਾ ਪਾਉਂਦੇ ਹਨ।
ਰੂਪ ਮੋਹਨੀ ਅੰਗਦ ਹੋਏ,
ਜਦੋਂ ਫਿਰ ਨਾ ਹੀ ਫੈਸਲਾ ਹੁੰਦਾ, ਦੇਖਿਆ ਵਿਸ਼ਨੂੰ ਅਵਤਾਰ ਜੀ ਨੇ ਮੋਹਣੀ ਅਵਤਾਰ ਧਾਰਨ ਕਰ ਲਿਆ ਵਿਸ਼ਨੂੰ ਜੀ ਨੇ, ਉਹਨਾਂ ਨੇ ਅੰਮ੍ਰਿਤ ਵੰਡ ਦਿੱਤਾ ਦੇਵਤਿਆਂ ਨੂੰ ਅਤੇ ਦੈਂਤਾਂ ਨੂੰ ਸ਼ਰਾਬ ਪਿਲਾ ਦਿੱਤੀ। ਇਉਂ ਇਸ ਤਰੀਕੇ ਨਾਲ ਕਹਿੰਦੇ ਜਦੋਂ ਸਾਕਤ ਅਤੇ ਨਿਸ਼ਰਦਕ ਬੰਦੇ ਸਾਨੂੰ ਇਹ ਕਥਾ ਪ੍ਰਗਟ ਨਹੀਂ ਸੀ ਕਰਨ ਦਿੰਦੇ, ਤਾਂ ਗੁਰੂ ਅੰਗਦ ਦੇਵ ਜੀ ਨੇ ਐਸਾ ਸੋਹਣਾ ਰੂਪ ਧਾਰਨ ਕੀਤਾ, ਐਸਾ ਆਕਰਸ਼ਕ ਕੀਤਾ ਕਿ ਸਤਿਗੁਰੂ ਜੀ ਨੇ ਇਹ ਅੰਮ੍ਰਿਤ ਗੁਰਸਿੱਖਾਂ ਨੂੰ ਵੰਡ ਦਿੱਤਾ।
ਸੁਰਾ ਬਿਮੁਖਤਾ ਸੁਰ ਬਿਗੋਏ,
ਸੋ ਜਿਹੜੇ ਇਹਦੇ ਵਿੱਚ ਦੇਵਤੇ ਸੀਗੇ ਉਹਨਾਂ ਨੂੰ ਅੰਮ੍ਰਿਤ ਪਿਆਇਆ ਗੁਰਸਿੱਖਾਂ ਨੂੰ। ਜਿਹੜੀ ਬੇਮੁਖਤਾ ਰੂਪੀ ਸ਼ਰਾਬ ਸੀ, ਇਹ ਜਿਹੜੇ ਦੈਂਤ ਸਨ ਨਿਸ਼ਰਦਕ ਬੰਦੇ, ਇਹ ਉਹਨਾਂ ਨੂੰ ਪਿਲਾ ਦਿੱਤੀ।
ਸੁਰ ਸਿੱਖਨ ਕੋ ਪਾਨ ਕਰਾਈ, ਸੁਖ ਅਪਵਰਗ ਦੀਨ ਸਮਦਾਏ।
ਗੁਰਸਿੱਖਾਂ ਨੂੰ ਇਹ ਪਾਨ ਕਰਾਈ ਭਾਵ ਕਥਾ ਜਿਹੜੀ ਅੰਮ੍ਰਿਤ ਰੂਪ ਸੀ, ਕੰਨਾਂ ਰੂਪੀ ਡੂਨਿਆਂ ਨਾਲ ਅੰਮ੍ਰਿਤਮਈ ਕਥਾ ਗੁਰਸਿੱਖਾਂ ਨੂੰ ਸੁਣਾ ਦਿੱਤੀ, ਅਤੇ ਇਹਦੇ ਨਾਲ ਕੀ ਮਿਲਿਆ? ਅਪਵਰਗ ਹੁੰਦੀ ਮੁਕਤੀ ਹੋਣੀ, ਗੁਰਸਿੱਖਾਂ ਨੂੰ ਮੁਕਤੀ ਦੇ ਦਿੱਤੀ, ਸਾਰੇ ਸੁਖ ਦੇ ਦਿੱਤੇ।
ਭਇਓ ਰਾਹੋ ਹਿੰਦਾ ਲੰਘ ਜਾਇਆ, ਜਿਨ ਪੁਸਤਕ ਵਿਪਰੀਤ ਬਣਾਇਆ।
ਉਹ ਹਿੰਦਾਲੀਆਂ ਦਾ ਜਾਇਆ ਹੋਇਆ, ਚੌਥੇ ਪਾਤਸ਼ਾਹ ਵੇਲੇ ਹਿੰਦਾਲ ਨਾਮੇ ਸਿੱਖ ਹੋਇਆ, ਉਹਨਾਂ ਦੇ ਵਿੱਚ ਅੱਗੇ ਇੱਕ ਕੁਕਰਮੀ ਜਿਹਾ ਆ ਗਿਆ ਸੀ ਉਹਨਾਂ ਦੇ ਪਰਿਵਾਰ ਵਿੱਚ। ਕਹਿੰਦੇ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸਾਰੀ ਲਿਖਾਈ ਸੀ ਇਤਿਹਾਸ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਤੋਂ, ਜਦ ਇਹ ਹਿੰਦਾਲੀਏ ਸਿੱਖ ਤਾਂ ਚੰਗਾ ਸੀ ਚੌਥੇ ਪਾਤਸ਼ਾਹ ਵੇਲੇ, ਇਹਦੀ ਕੁਲ ਦੇ ਵਿੱਚ ਜਿਹੜਾ ਅੱਗੇ ਇੱਕ ਹੋਇਆ ਹਿੰਦਾਲੀ ਹੋਰ, ਉਹਨੇ ਜਦ ਉਹ ਪੋਥੀ ਪੜ੍ਹੀ, ਕਹਿੰਦਾ ਬਈ ਬਹੁਤ ਸੋਹਣੀ ਉਪਮਾ ਕੀਤੀ ਅੱਜ, ਪਰ ਸਾਡੇ ਵੱਡਿਆਂ ਦੀ ਤਾਂ ਕੋਈ ਉਪਮਾ ਹੀ ਨਹੀਂ ਲਿਖੀ ਹੈ। ਉਹਨਾਂ ਨੇ ਕੀ ਕੀਤਾ, ਉਹ ਪੋਥੀ ਦੇ ਵਿੱਚ ਹੋਰ ਹੀ ਉਤਾਰੇ ਕਰ ਦਿੱਤੇ, ਭਾਵ ਜਿਹੜੀ ਅਸਲੀ ਪੋਥੀ ਸੀ ਉਹ ਪਾੜ ਪੂੜ ਕੇ ਚੰਗੀ ਤਰ੍ਹਾਂ ਦਰਿਆ ਦੇ ਸੁੱਟ ਦਿੱਤੀ ਸੀ। ਅਤੇ ਕਹਿੰਦੇ ਨੇ ਇਸ ਤਰ੍ਹਾਂ ਉਹਨਾਂ ਨੇ ਆਪਣੇ ਵੱਡੇ ਹਿੰਦਾਲੀਏ ਦੀ, ਅੱਗੇ ਚੱਲ ਕੇ ਆਪ ਹੀ ਦੱਸ ਦੇਣਗੇ, ਕੀਰਤੀ ਉਹ ਪੋਥੀ 'ਚ ਭਰ ਦਿੱਤੀ। ਇਉਂ ਹਿੰਦਾਲੇ ਜਿਹੜਾ ਹਿੰਦਾਲੀ ਜਾਇਆ ਸੀ ਜਿਹੜਾ, ਉਹਨੇ ਵਿਪਰੀਤੀ ਕਰ ਦਿੱਤੀ।
ਜਸਰਾ ਕਾਸ਼ਿਸ਼ ਗ੍ਰਸ ਨੈ ਕੀਨਾ।
ਸੋ ਗੁਰੂ ਨਾਨਕ ਦੇਵ ਜੀ ਦਾ ਜਸ ਰੂਪੀ ਜਿਹੜਾ ਸੀ ਚੰਦਰਮਾ, ਇਹਨੂੰ ਇਹ ਮਾਨੋ ਰਾਹੂ ਚਿੰਬੜ ਗਿਆ।
ਮੂਰਖ ਮਤ ਕਲ ਮਲਨ ਮਲੀਨਾ।
ਪਾਪਾਂ ਕਰਕੇ ਇਹ ਜਿਹੜੀ ਮੈਲ ਲੱਗੀ ਹੋਈ ਸੀ ਮੂਰਖਤਾ ਦੀ ਉਹਨਾਂ ਬੰਦਿਆਂ ਦੇ ਮਨਾਂ ਨੂੰ, ਜਿਹੜੇ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਨੂੰ ਜਰ ਨਾ ਸਕੇ।
ਦੋਹੇਰਾ ਕੈਤ ਕਥਾ ਕਵੀ ਕਾਮ ਦਾ ਗੁਰਸਿੱਖਨ ਕੇ ਪਾਤ।
ਕਾਮ ਦਾ, ਸਾਰੀਆਂ ਕਾਮਨਾ ਦੇ ਦੇਣ ਵਾਲੀ, ਮਨੋਰਥ ਪੂਰਨ ਕਰਨ ਵਾਲੀ ਇਹ ਕਥਾ ਕਵੀ ਜੀ ਕਹਿੰਦੇ, ਮੈਂ ਗੁਰਸਿੱਖਾਂ ਦੇ ਪਾਸ ਤੁਹਾਡੇ ਕੋਲ ਪਈ ਸਾਰੀ ਕਥਾ ਸੁਣਾ ਰਿਹਾ, ਕਿਉਂਕਿ ਇਹ ਪ੍ਰਸੰਗ ਹੀ ਐਸਾ ਇਹਦੇ 'ਚ ਇਹ ਆਉਣਾ ਵੀ ਇਹ ਪੋਥੀ ਕਿੱਥੋਂ ਕਿੱਥੋਂ ਬਣੀ, ਕਿਵੇਂ ਕਿਵੇਂ ਬਣੀ, ਹਿੰਦਾਲੀਏ ਸਿੱਖ ਨੇ 'ਚ ਕੀ ਪਾਇਆ, ਗਲਤੀਆਂ ਪਾਈਆਂ, ਕਈ ਚੀਜ਼ਾਂ ਬੰਦਿਆਂ ਨੇ ਗਲਤ ਵੀ ਲਿਖ ਦਿੱਤੀਆਂ, ਜਿਨ੍ਹਾਂ ਨੂੰ ਅੱਜ ਦੇ ਲੋਕ ਇਹ ਕਹਿੰਦੇ ਨੇ ਸੂਰਜ ਪ੍ਰਕਾਸ਼ ਦੀ ਕਥਾ ਨਹੀਂ ਹੋਣੀ ਚਾਹੀਦੀ, ਗੁਰੂ ਨਾਨਕ ਪ੍ਰਕਾਸ਼ 'ਚ ਬੜਾ ਗਲਤ ਲਿਖਿਆ ਹੋਇਆ। ਤਾਂ ਕਵੀ ਜੀ ਕਹਿੰਦੇ ਉਹ ਅਸੀਂ ਨਹੀਂ ਲਿਖਿਆ, ਬਹੁਤ ਸਾਰੇ ਲੋਕਾਂ ਨੇ ਵਿੱਚ ਘਾਲੇ ਮਾਲੇ ਕੀਤੇ ਹੋਏ ਸੀ, ਕਹਿੰਦੇ ਪਰ ਫਿਰ ਵੀ ਤੁਸੀਂ ਇਹ ਕਥਾ ਸੁਣੋ ਧਿਆਨ ਨਾਲ, ਉਹਦੇ ਵਿੱਚ ਆਪ ਹੀ ਪ੍ਰਮਾਣ ਦੇਣਗੇ।
ਸ਼ਰੋਤਨ ਉਰ ਸੰਸਾ ਭਇਓ ਜਿਨ ਮਨ ਸੁਣਨ ਹੁਲਾਤ।
ਹੁਣ ਜਿਨ੍ਹਾਂ ਦੇ ਮਨ ਦੇ ਅੰਦਰ ਸੁਣਨ ਦਾ ਬਹੁਤ ਸ਼ੌਕ ਸੀ, ਉਹਨਾਂ ਦੇ ਮਨ ਦੇ ਅੰਦਰ ਸੰਸਾ ਖੜਾ ਹੋ ਗਿਆ।
ਕਿਉਂ ਭਈ ਸ਼੍ਰੀ ਨਾਨਕ ਪਰ ਪਰਮ ਵਿਲਾਸਾ, ਬਹੁ ਪੋਥੀ ਪਰ ਹੈ ਇਤਿਹਾਸਾ।
ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਸ੍ਰੇਸ਼ਟ ਜੀਵਨ ਹੈ, ਚਰਿੱਤਰ ਹੈ, ਕਥਾ ਹੈ, ਇਹ ਬਹੁਤ ਸਾਰੀਆਂ ਪੋਥੀਆਂ ਵਿੱਚ ਲਿਖਿਆ ਗਿਆ।
ਸੋ ਤੋ ਲਿਖਿਓ ਅਵਰ ਬਿਦ ਤੈਵਾ, ਤੁਮ ਮੁਖ ਸੋ ਆਵੈ ਬਿਦ ਕੈਵਾ।
ਉਹ ਕਿਉਂਕਿ ਹੋਰ ਤਰੀਕੇ ਨਾਲ ਲਿਖਿਆ, ਜਿਹੜੀਆਂ ਪੋਥੀਆਂ ਇੱਧਰ ਉੱਧਰ ਬਹੁਤ ਸਾਰੀਆਂ ਲਿਖਵਾ ਤੀਆਂ, ਅਸਲ ਵਿੱਚ ਜਿਹੜੀ ਪੋਥੀ ਭਾਈ ਬਾਲਾ ਜੀ ਤੋਂ ਸੁਣ ਸੁਣ ਕੇ ਪੈੜਾ ਮੋਖਾ ਤੋਂ ਲਿਖਵਾਈ ਸੀ ਜੀਵਨੀ ਗੁਰੂ ਨਾਨਕ ਦੇਵ ਜੀ ਦੀ, ਉਹ ਗੁਰੂ ਅੰਗਦ ਦੇਵ ਜੀ ਨੇ ਅੱਗੇ ਉਹਦੀ ਕਾਪੀ ਕੀਤੀ ਨਾ, ਕੋਈ ਗਾਹਾਂ ਲਿਖਵਾਈਆਂ ਨਾ ਉਹ, ਉਹ ਇੱਕੋ ਹੀ ਪੋਥੀ ਸੀ ਅਤੇ ਹੰਦਾਲੀਆਂ ਨੇ ਉਹ ਪਾੜ ਕੇ ਸੁੱਟ ਦਿੱਤੀ। ਇਸ ਕਰਕੇ ਕਹਿੰਦੇ ਜਿਹੜੀ ਬਾਅਦ ਵਿੱਚ ਹੰਦਾਲੀਆਂ ਨੇ ਲਿਖੀ ਸੀ ਉਹਦੀਆਂ ਉਹਨਾਂ ਨੇ ਬਹੁਤ ਸਾਰੀਆਂ ਅੱਗੇ ਬਣਾ ਬਣਾ ਕੇ ਪੁਸਤਕਾਂ ਹੱਥ ਲਿਖਤ ਲੋਕਾਂ ਵਿੱਚ ਵੰਡ ਦਿੱਤੀਆਂ। ਉਹ ਜਿਹੜੀਆਂ ਗੱਲਾਂ ਸੀ ਕਿ ਹੰਦਾਲੀਆਂ ਨੂੰ ਉੱਚਾ ਚੱਕਣ ਲਈ ਲਿਖੀਆਂ ਸੀ, ਗੁਰੂ ਸਾਹਿਬ ਨੂੰ ਨਿਊਣਤਾ ਦਿਖਾਈ, ਨੀਵਾਂ ਦਿਖਾਤਾ ਕਈ ਥਾਵਾਂ 'ਤੇ, ਹੋਰ ਕਈ ਗਲਤ ਗੱਲਾਂ ਪਾਤੀਆਂ, ਉਹ ਗੱਲਾਂ ਲੋਕਾਂ ਵਿੱਚ ਜ਼ਿਆਦਾ ਫੈਲ ਗਈਆਂ, ਅਸਲੀ ਪੋਥੀ ਅਲੋਪ ਹੋ ਗਈ।
ਇਹ ਸੰਸਾ ਮਰੇ ਉਰ ਆਇਓ ਕਿਉਂ ਤੁਮ ਅੰਤੈ ਕਤੈ ਅਲਾਇਓ।
ਇਹ ਸੰਸਾ ਸਾਡੇ ਮਨ ਦੇ ਵਿੱਚ ਆਉਂਦਾ ਹੈ ਗੁਰਸਿੱਖਾਂ ਦੇ ਕਿ ਤੁਸੀਂ ਹੋਰ ਤਰ੍ਹਾਂ ਕਿਉਂ ਕਿਹਾ ਇਹ ਬਚਨ।
ਸੋ ਕਹਿ ਕਰ ਸਭ ਦਿਓ ਮਿਟਾਏ ਗੁਰਪਦ ਨਿਸ਼ਚਾ ਜਿਸ ਤੇ ਆਏ।
ਕਹਿੰਦੇ ਮੈਨੂੰ ਫਿਰ ਕਈ ਗੁਰਸਿੱਖਾਂ ਨੇ ਕਿਹਾ ਕਿ ਤੂੰ ਭਾਈ ਖੋਜ ਕਰ ਚੰਗੀ ਤਰ੍ਹਾਂ ਅਤੇ ਉਹ ਸਾਰਾ ਲੱਭ ਕੇ ਲਿਖ ਜਿਹੜਾ ਸਿੱਖਾਂ ਦੇ ਮਨ ਦਾ ਸੰਸਾ ਹੈ ਨਾ ਇਹ ਦੂਰ ਕਰ। ਤਾਂ ਮੈਂ ਕਹਿੰਦੇ ਸਾਰੀ ਸੰਗਤ ਦਾ ਪੰਥ ਦਾ ਹੁਕਮ ਮੰਨ ਕੇ ਆਪਣੇ ਵੱਲੋਂ ਜਿੰਨੀ ਕਿ ਮੇਰੀ ਬੁੱਧੀ ਸੀ ਸੋਝੀ ਸੀ ਇਹ ਪੋਥੀ ਲਿਖਣਾ ਕੀਤੀ ਹੈ।
ਤਿੰਨ ਤੇ ਸੁਣ ਕਵੀ ਬਚਨ ਬਖਾਨਾ ਤੁਮਰੀ ਧਨ ਸੁਮਤ ਮਤਵਾਨਾ।
ਕਵੀ ਸੰਤੋਖ ਸਿੰਘ ਜੀ ਨੇ ਉਹਨਾਂ ਸੰਗਤਾਂ ਤੋਂ ਸੁਣ ਕੇ ਕਿਹਾ ਵੀ ਤੁਹਾਡੀ ਜਿਹੜੀ ਬੁੱਧੀ ਹੈ ਨਾ ਇਹ ਬੁੱਧੀਵਾਨੋ ਬਹੁਤ ਸ੍ਰੇਸ਼ਟ ਬੁੱਧੀ ਆ ਕਿ ਤੁਸੀਂ ਅੱਛੀਆਂ ਚੀਜ਼ਾਂ ਸੁਣਨੀਆਂ ਚਾਹੁੰਦੇ ਹੋ।
ਭਲੋ ਸੰਦੇ ਆਪ ਮਨ ਠਾਨਾ ਉੱਤਰ ਸੁਣੋ ਦੇ ਨਿਜ ਕਾਨਾ।
ਇਹ ਤੁਸੀਂ ਚੰਗਾ ਸੰਸਾ ਮਨ ਦੇ ਵਿੱਚ ਕੀਤਾ ਹੈ ਸੋ ਉੱਤਰ ਸੁਣੋ ਹੁਣ ਆਪਣਾ ਕੰਨ ਦੇ ਕੇ ਵੀ ਬੰਦੇ ਨੂੰ ਕਦੇ ਵੀ ਸੰਸਾ ਨਹੀਂ ਕਰਨਾ ਚਾਹੀਦਾ ਭਾਵੇਂ ਕੋਈ ਗੁਰੂ ਸਾਹਿਬ ਦੇ ਉਲਟ ਕਿੰਨੇ ਬੋਲੀ ਜਾਵੇ ਭਾਵੇਂ ਕੋਈ ਕੁਛ ਵੀ ਕਹੀ ਜਾਵੇ। ਇਹ ਤਾਂ ਸ਼ੁਰੂ ਤੋਂ ਚੱਲਿਆ ਆਇਆ ਨਾ ਗੁਰੂ ਸਾਹਿਬ ਦੇ ਵਿਰੁੱਧ ਬੋਲਣ ਦਾ ਇੱਕ ਲੋਕਾਂ ਦਾ ਮਨਮੁਖਾਂ ਦਾ ਕੰਮ ਹੀ ਸੀ। ਪਰ ਆਪਾਂ ਨੂੰ ਹੁਣ ਵੀ ਕਹਿੰਦੇ ਜੇ ਵੀ ਕੋਈ ਗੁਰੂ ਸਾਹਿਬ ਦੇ ਉਲਟ ਬੋਲਦਾ ਹੈ ਤਾਂ ਆਪਾਂ ਨੇ ਕੀ ਕਰਨਾ ਹੈ।
ਦੋਹੇਰਾ ਪ੍ਰਥਮੇ ਤੁਮ ਸੰਦੇਹ ਕੋ ਸਭ ਵਿਦ ਕਰੋ ਵਿਨਾਸ਼।
ਕਹਿੰਦੇ ਪਹਿਲਾਂ ਮੈਂ ਤੁਹਾਡੇ ਮਨ ਦਾ ਜਿਹੜਾ ਸੰਸਾ ਪਿਆ ਹੋਇਆ ਨਾ ਉਹ ਹਰ ਤਰੀਕੇ ਨਾਲ ਉਹ ਸੰਸਾ ਦੂਰ ਕਰਾਂਗਾ।
ਬਦਨੈ ਤੇ ਉਚਰੋਂ ਬੌਰ ਸ਼੍ਰੀ ਨਾਨਕ ਪ੍ਰਕਾਸ਼।
ਫਿਰ ਮੈਂ ਆਪਣੇ ਮੁੱਖ ਵਿੱਚੋਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਜਿਹੜਾ ਗ੍ਰੰਥ ਹੈ ਅੱਗੇ ਤਾਂਹੀਓ ਲਿਖਾਂਗਾ। ਪਹਿਲਾਂ ਮੈਂ ਤੁਹਾਡੇ ਸਾਰਿਆਂ ਦੇ ਮਨ ਦਾ ਇੱਕ ਸੰਸਾ ਦੂਰ ਕਰ ਦੇਵਾਂ।
ਜੋ ਪਈ ਜੇ ਨਰ ਗੁਰ ਚਰਨਨ ਮੈਂ ਪ੍ਰੀਤਾ।
ਜਿਹੜੇ ਬੰਦਿਆਂ ਦੀ ਧੰਨ ਗੁਰੂ ਨਾਨਕ ਦੇਵ ਦੇ ਚਰਨਾਂ ਵਿੱਚ ਪ੍ਰੀਤੀ ਲੱਗੀ ਹੋਈ ਹੈ ਨਾ ਗੂੜੀ ਪ੍ਰੀਤੀ ਹੈ।
ਕੈਤ ਸੁਨਤ ਕੀਰਤ ਏ ਰੀਤਾ।
ਸੋ ਜਿਨ੍ਹਾਂ ਦੀ ਇਹੀ ਰੀਤੀ ਹੈ ਕਿ ਜਸ ਕਹਿਣਾ ਜਸ ਸੁਣਨਾ ਇਹੀ ਰੀਤੀ ਬਣੀ ਹੋਈ ਹੈ।
ਕਰ ਸੰਸੈ ਬਿਨ ਸੰਸੇ ਹੋਏ।
ਸੋ ਸੰਸਾ ਇਸ ਲਈ ਕਰੇ ਕਿ ਸੰਸਾ ਦੂਰ ਹੋ ਜਾਵੇ ਉਹ ਭਟਕ ਕੇ ਹੋਰ ਥਾਂ ਨਾ ਜਾਵੇ।
ਗੁਰਪਦ ਪੰਕਜ ਨਿਸ਼ਚਾ ਧਰੇ।
ਗੁਰੂ ਕੇ ਚਰਨਾਂ ਕਮਲਾਂ ਦੇ ਉੱਤੇ ਚੰਗੀ ਤਰ੍ਹਾਂ ਨਿਸ਼ਚਾ ਕਰੇ ਮਨ ਦੇ ਅੰਦਰ।
ਆਨ ਦੇਵ ਕੀ ਆਸ ਨਾ ਕਰੇ।
ਹੋਰ ਕਿਸੇ ਦੇਵੀ ਦੇਵਤਾ ਦੀ ਆਸ ਨਾ ਕਰੇ।
ਭੂਪਤ ਸੇਵਾ ਭੂਪਤ ਜਾਚੈ।
ਜਿਹੜਾ ਬੰਦਾ ਰਾਜੇ ਦੀ ਸੇਵਾ ਕਰਦਾ ਹੈ ਉਹ ਰਾਜੇ ਕੋਲੋਂ ਹੀ ਮੰਗਦਾ ਹੈ।
ਪ੍ਰਿਤ ਜਾਚਕ ਪਰ ਕੈ ਸੇ ਰਾਜੈ।
ਸੋ ਜਿਹੜਾ ਬੰਦਾ ਰਾਜਿਆਂ ਦਾ ਅਧਿਕਾਰੀ ਦਾ ਗਾਂਹ ਮੰਗਦਾ ਹੈ ਉਹ ਮੰਗਤਿਆਂ ਤੋਂ ਕਿਵੇਂ ਜਾ ਕੇ ਮੰਗੇ।
ਸੂਰਜ ਹੇਰ ਕਮਲ ਬਿਗਸਾਵੈ।
ਹੁਣ ਇੱਥੇ ਕੁਛ ਐਸੇ ਪ੍ਰਮਾਣ ਨੇ ਜਿਹੜੇ ਸਾਨੂੰ ਬਹੁਤ ਚੰਗੀ ਤਰ੍ਹਾਂ ਸਮਝਾ ਸਕਦੇ ਨੇ, ਆਪਾਂ ਵੀ ਸਮਝਾ ਸਕਦੇ ਹਾਂ ਲੋਕਾਂ ਨੂੰ ਕਿ ਦੇਖੋ ਕਹਿੰਦੇ ਸੂਰਜ ਦੇਖ ਕੇ ਸਵੇਰੇ ਕਮਲ ਦਾ ਫੁੱਲ ਫੇਰ ਖਿੜਦਾ, ਸੂਰਜ ਨੂੰ ਦੇਖ ਕੇ ਹੀ ਖਿੜਦਾ ਹੈ।
ਖਦਿਓ ਤੈ ਤੇ ਕਿਉਂ ਹਰ ਖਾਵੈ।
ਜੇ ਰਾਤ ਨੂੰ ਟਟਿਆਣੇ ਭਾਵੇਂ 50 ਇਕੱਠੇ ਹੋ ਜਾਣ, ਜੁਗਨੂੰ ਜਿਹਨੂੰ ਕਹਿੰਦੇ ਨੇ ਟਟਿਆਣਾ ਵੀ ਕਹਿੰਦੇ ਨੇ, ਉਹ ਭਾਵੇਂ ਕਮਲ ਦੇ ਫੁੱਲ ਦੇ ਦੁਆਲੇ ਕਿੰਨੇ ਹੀ ਚਮਕਦੇ ਰਹਿਣ ਕਿੰਨੇ ਹੀ ਚਮਕਦੇ ਰਹਿਣ, ਉਹ ਕਦੇ ਖਿੜਦਾ? ਸੂਰਜ ਚੜ੍ਹੇ ਤੋਂ ਬਿਨਾਂ ਕਮਲ ਨਹੀਂ ਖਿੜਦਾ। ਭਾਵੇਂ ਲੱਖ ਦੀਵੇ ਜਗਾ ਦਿਓ, ਬੱਲਬ ਜਗਾ ਦਿਓ, ਮਰਕਰੀ ਬੱਲਬ ਜਗਾ ਦਿਓ, ਕਮਲ ਦਾ ਫੁੱਲ ਸਿਰਫ ਸੂਰਜ ਦੇਖ ਕੇ ਖਿੜਦਾ। ਕਹਿੰਦੇ ਤੁਸੀਂ ਗੁਰਸਿੱਖ ਜਿਹੜੇ ਹੋ ਜੇ ਤੁਹਾਨੂੰ ਕੋਈ ਮਾੜੀ ਜਿਹੀ ਗੱਲ ਕਹਿ ਦਿੰਦਾ ਤੁਸੀਂ ਕਿਉਂ ਇਸ ਤਰ੍ਹਾਂ ਮੁਰਝਾ ਜਾਂਦੇ ਹੋ? ਆਪਾਂ ਤਾਂ ਸਿਰਫ ਸਤਿਗੁਰੂ ਰੂਪੀ ਸੂਰਜ ਨੂੰ ਦੇਖ ਕੇ ਹੀ ਖਿੜਨਾ ਹੈ।
ਚੰਦ ਚਕੋਰ ਚਿਤਵ ਸੁਖ ਪਾਵੈ।
ਉਹ ਚਕੋਰ ਜਿਹੜੀ ਹੈ ਚੰਦਰਮਾ ਨੂੰ ਮਨ ਦੇ ਅੰਦਰ ਚਿਤਵ ਕਈ ਸੁਖ ਪਾਉਂਦੀ ਹੈ।
ਕਹੋ ਤਾਰਨ ਤੇ ਕਿਉਂ ਤ੍ਰਿਪਤਾਵੈ।
ਦੱਸੋ ਕਾ ਕਹਿੰਦੇ ਤਾਰਿਆਂ ਨੂੰ ਦੇਖ ਕੇ ਰੱਜ ਸਕਦੀ ਕਦੇ ਇਹ? ਇਸ ਕਰਕੇ ਤੁਸੀਂ ਹੋਰਨਾਂ ਨੂੰ ਦੇਖ ਕੇ ਕਿਵੇਂ ਰੱਜ ਸਕਦੇ ਹੋ? ਸਿਰਫ ਇੱਕੋ ਹੀ ਮਨ ਚ ਆਸ ਕਰੋ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ।
ਦੋਹੇਰਾ ਪੂਰਬ ਪੋਥੀ ਜੋ ਲਿਖੀ ਸ਼੍ਰੀ ਨਾਨਕ ਇਤਿਹਾਸ
ਕਹਿੰਦੇ ਨੇ ਜਿਹੜੀ ਪਹਿਲਾਂ ਪੋਥੀ ਲਿਖੀ ਸੀ ਨਾ ਧੰਨ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਵਾਲੀ
ਲਿਖਵਾਈ ਅੰਗਦ ਗੁਰੂ ਬਾਲੇ ਬਦਨ ਪ੍ਰਕਾਸ਼
ਜਿਹੜੀ ਭਾਈ ਬਾਲਾ ਜੀ ਨੇ ਆਪਣੇ ਮੁਖ ਵਿੱਚੋਂ ਪ੍ਰਕਾਸ਼ਮਾਨ ਕੀਤੇ ਸੀ ਸਾਖੀਆਂ ਸਾਰੀਆਂ ਭਾਈ ਪੈੜਾ ਮੋਖਾ ਜੀ ਨੂੰ ਲਾ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹ ਉੱਦਮ ਕਰਵਾਇਆ ਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ
ਚੋਪਈ ਜਬ ਬੈਕੁੰਠ ਅੰਗਦ ਗੁਰ ਗਏ
ਜਦੋਂ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਲੋਪ ਹੋ ਗਏ
ਅਮਰਦਾਸ ਗੁਰ ਹੋਵਤ ਵੇ
ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਪ੍ਰਕਾਸ਼ਮਾਨ ਹੋ ਗਏ
ਸਿੱਖਣ ਕੋ ਕੀਨ ਉਧਾਰਾ
ਧੰਨ ਗੁਰੂ ਅਮਰਦਾਸ ਦੇ ਰੂਪ ਵਿੱਚ ਫਿਰ ਸਿੱਖਾਂ ਦਾ ਉਧਾਰ ਕੀਤਾ ਵਾਹਿਗੁਰੂ ਨੇ ਤਪ
ਕੁਮਾਰਗ ਭਵ ਨਿਰਵਾਰਾ
ਤੇ ਜਿਹੜਾ ਖੋਟਾ ਮਾਰਗ ਸੀ ਪਖੰਡ ਦਾ ਇਹ ਸੰਸਾਰ ਸਾਗਰ ਤੋਂ ਦੂਰ ਕੀਤਾ
ਅਮਰਦਾਸ ਗੁਰ ਤੇ ਪਸ਼ਚਾਤਾ
ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਤੋਂ ਬਾਅਦ
ਰਾਮਦਾਸ ਪੇ ਭਵ ਬਖਿਆਤਾ
ਬਖਿਆਤਾ ਪ੍ਰਗਟ ਹੀ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਪ੍ਰਗਟ ਹੋਏ
ਤਿੰਨ ਹਜ਼ੂਰ ਸਿੱਖ ਭਇਓ ਹਿੰਦਾਲਾ
ਉਹਨਾਂ ਦੇ ਹਜ਼ੂਰੀ ਵਿੱਚ ਚੌਥੇ ਪਾਤਸ਼ਾਹ ਮਹਾਰਾਜ ਦੇ ਇੱਕ ਹਿੰਦਾਲੀਆ ਸਿੱਖ ਹੋਇਆ
ਪਰ ਸ਼੍ਰੀ ਗੁਰਬੋਧ ਕਿਰਪਾਲਾ
ਉਹਦੇ ਉੱਤੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਬੜੇ ਕਿਰਪਾਲੂ ਸਨ
ਕਹਿਲ ਦੇਗ ਕੀ ਅਦਕ ਕਰੇਈ
ਕਿਉਂਕਿ ਉਹ ਲੰਗਰ ਦੀ ਬਹੁਤ ਭਾਰੀ ਸੇਵਾ ਕੀਤੀ ਸੀ ਉਹਨੇ
ਮਨ ਇਸਥਿਰ ਨੈ ਡੋਲਨ ਦੇਈ
ਉਸ ਹੰਦਾਲੀਏ ਸਿੱਖ ਦਾ ਮਨ ਬੜਾ ਟਿਕਿਆ ਹੋਇਆ ਸੀ ਕਦੇ ਡੋਲਦਾ ਨਹੀਂ ਸੀ
ਪੂਰਨ ਸਿੱਖ ਹੋਏ ਸੁਖ ਪਾਇਆ
ਉਹਨੇ ਪੂਰਨ ਗੁਰਸਿੱਖ ਬਣ ਕੇ ਸੁਖ ਪਾਇਆ
ਮਾਨਤ ਗੁਰ ਕੀ ਸਦਾ ਰਜਾਇਆ
ਹਮੇਸ਼ਾ ਗੁਰਾਂ ਦੀ ਆਗਿਆ ਨੂੰ ਮੰਨ ਕੇ ਚੱਲਦਾ
ਹੇਰਾ ਟਹਿਲ ਦੇਗ ਕੀ ਕਰਤ ਜੈ ਤੈ ਆਏ ਗੁਰ ਸੋਏ
ਸੋ ਜਿੱਥੇ ਇੱਕ ਵਾਰੀ ਹਿੰਦਾਲੀਆ ਸਿੱਖ ਸੀ ਜਿਹੜਾ ਸ਼ਰਧਾ ਵਾਲਾ ਪ੍ਰੇਮੀ ਲੰਗਰ ਦੀ ਸੇਵਾ ਕਰ ਰਿਹਾ ਸੀ ਉੱਥੇ ਸਤਿਗੁਰੂ ਰਾਮਦਾਸ ਸਾਹਿਬ ਜੀ ਆਏ
ਸੋਡ ਬੰਸ ਸਭ ਤਾ ਭਏ ਰਾਮਦਾਸ ਪ੍ਰਭ ਜੋਏ
ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੋਡ ਬੰਸ ਦੇ ਜਿਹੜੇ ਸੂਰਜ ਰੂਪ ਹੋਏ ਨੇ ਜਿੱਥੋਂ ਸੋਡ ਬੰਸ ਅੱਗੇ ਪ੍ਰਗਟ ਹੋਈ ਚੱਲੀ ਹੈ ਉਹ ਸਤਿਗੁਰੂ ਜੀ ਲੰਗਰ ਵਿੱਚ ਆਏ
ਜੋ ਪਈ ਹੇਰ ਉੱਠਿਓ ਗੁਰ ਕੋ ਤਤਕਾਲਾ
ਜਦੋਂ ਹੰਦਾਲੀਏ ਸਿੱਖ ਨੇ ਦੇਖਿਆ ਸਤਿਗੁਰੂ ਰਾਮਦਾਸ ਜੀ ਲੰਗਰ ਚ ਆਏ ਨੇ ਇੱਕਦਮ ਉੱਠ ਕੇ ਖੜਾ ਹੋ ਗਿਆ
ਪ੍ਰੇਮ ਮਗਨ ਮੈਂ ਹਿਰਦਾ ਵਿਸਾਲਾ
ਬਹੁਤ ਜ਼ਿਆਦਾ ਪ੍ਰੇਮ ਦੇ ਵਿੱਚ ਮਗਨ ਸੀ ਜੀ ਦਾ ਹਿਰਦਾ
ਮੰਡਤ ਆਟਾ ਕਰ ਸੋ ਲਾਗਿਓ
ਕਿਉਂਕਿ ਉਸ ਵਕਤ ਉਹ ਲੰਗਰ ਦੇ ਵਿੱਚ ਵੱਡੇ ਸਾਰੀ ਪ੍ਰਾਂਤ ਵਿੱਚ ਆਟਾ ਗੁੰਨ ਰਿਹਾ ਸੀ ਤੇ ਉਹਦੇ ਹੱਥ ਆਟੇ ਨਾਲ ਲਿਬੜੇ ਹੋਏ ਸਨ
ਦੇਖਤ ਪ੍ਰਭ ਕੋ ਟੈਲ ਤਿਆਗਿਓ
ਦੇਖਦਿਆਂ ਸਾਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨੇ ਆਟਾ ਗੁੰਨਣਾ ਛੱਡ ਦਿੱਤਾ
ਪ੍ਰਿਸ਼ਟ ਹੱਥ ਧਰ ਬੰਧਨ ਕੀਨੀ
ਕਿਉਂਕਿ ਆਟੇ ਨਾਲ ਹੱਥ ਲਿਬੜੇ ਹੋਏ ਸਨ ਇਸ ਕਰਕੇ ਉਹਨੇ ਦੋਨੋਂ ਹੱਥ ਆਪਣੀ ਪਿੱਠ ਪਿੱਛੇ ਰੱਖ ਕੇ ਮੱਥਾ ਟੇਕਿਆ
ਲਗੈ ਨਮਾਤੀ ਕਰੋ ਰਚੀਨੀ
ਉਹਨੇ ਇਹ ਸਿਆਣਪ ਕੀਤੀ ਪਈ ਲੰਗਰ ਦੇ ਆਟੇ ਵਿੱਚ ਮਿੱਟੀ ਨਾ ਲੱਗ ਜੇ ਕਿਰਕ ਨਾ ਪੈ ਜੇ ਤਾਂ ਉਹਨੇ ਹੱਥ ਪਿੱਛੇ ਕਰ ਲਏ
ਤਬ ਤੇ ਬਖਸ਼ ਗੁਰੂ ਕੀ ਭਏ
ਤਦੋਂ ਤੋਂ ਉਹਨਾਂ ਦੀ ਕੁਲ ਦੇ ਵਿੱਚ ਚੌਥੇ ਪਾਤਸ਼ਾਹ ਦੀ ਇਹੀ ਬਖਸ਼ਿਸ਼ ਤੁਰੀ ਆਉਂਦੀ
ਪ੍ਰਿਸ਼ਟ ਹੱਥ ਧਰ ਬੰਧਨ ਕਏ
ਉਹਨਾਂ ਦੀ ਕੁਲ ਦੇ ਸਾਰੇ ਬੰਦੇ ਪਿੱਛੇ ਹੱਥ ਕਰਕੇ ਹੀ ਮਹਾਰਾਜ ਜੀ ਨੂੰ ਹੁਣ ਤੱਕ ਮੱਥਾ ਟੇਕਦੇ ਨੇ
ਤੇ ਕੀ ਸੰਤਤ ਮੈਂ ਜੋ ਹੋਏ ਹੱਥ ਪ੍ਰਿਸ਼ਟ ਧਰ ਬੰਧਤ ਸੋਏ
ਉਹਨਾਂ ਦੀ ਕੁਲ ਦੇ ਵਿੱਚ ਜਿੰਨੇ ਵੀ ਨੇ ਉਹ ਪਿੱਛੇ ਨੂੰ ਹੀ ਹੱਥ ਟੇਕਦੇ ਨੇ ਜਦੋਂ ਮੱਥਾ ਹੱਥ ਪਿੱਛੇ ਕਰ ਲੈਂਦੇ ਹਨ
ਹਰ ਤੱਕ ਹੈ ਤਿਨਕੇ ਇਹ ਚਾਲੀ ਬਖਸ਼ ਕਰੀ ਸ਼੍ਰੀ ਗੁਰੂ ਜੇ ਢਾਲੇ
ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਪਰਿਵਾਰ ਤੇ ਕਿਰਪਾ ਕੀਤੀ ਹੈ ਸੋ ਉਸੇ ਪ੍ਰਕਾਰ ਹੀ ਉਹ ਹੁਣ ਤੱਕ ਉਹਨਾਂ ਦੇ ਪਰਿਵਾਰ ਵਿੱਚ ਮਰਿਆਦਾ ਹੀ ਚੱਲ ਪਈ
ਓ ਹੇਰਾ ਤੇ ਕੀ ਸੰਤਤ ਕੇ ਵਿਖੇ ਇੱਕ ਸਾਕਤ ਬਾਨੀਚ
ਉਹਨਾਂ ਦੀ ਕੁਲ ਦੇ ਵਿੱਚ ਇੱਕ ਸਾਕਤ ਨਿਸ਼ਰਧਕ ਨੀਚ ਬੰਦਾ ਉਹਨਾਂ ਦੀ ਕੁਲ ਵਿੱਚ ਹੀ ਪੈਦਾ ਹੋ ਗਿਆ
ਸ਼੍ਰੀ ਨਾਨਕ ਇਤਿਹਾਸ ਜੋ ਆਵਾ ਤੇ ਕਰ ਬੀਚ
ਸੋ ਉਹਦੇ ਹੱਥੇ ਪੋਥੀ ਲੱਗ ਗਈ ਜਿਹੜੀ ਗੁਰੂ ਅੰਗਦ ਦੇਵ ਜੀ ਨੇ ਲਿਖਵਾਈ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਉਸਨੇ ਪੜ੍ਹ ਲਈ
ਗੁਰ ਅੰਗਦ ਜੀ ਜੋ ਲਿਖਵਾਈ
ਜੋ ਗੁਰੂ ਅੰਗਦ ਦੇਵ ਮਹਾਰਾਜ ਨੇ ਲਿਖਵਾਈ ਸੀ
ਬਹੁ ਨੇ ਲਿਖੀ ਰਹੀ ਇੱਕ ਥਾਈ
ਕਿਉਂਕਿ ਬਹੁਤਿਆਂ ਥਾਵਾਂ ਤੇ ਵੰਡੀ ਨਹੀਂ ਸੀ ਗਈ ਉਹ ਸਿਰਫ ਇੱਕ ਥਾਂ ਹੀ ਲਿਖੀ ਹੋਈ
ਇੱਕ ਕਬੀਰ ਬੰਸੀ ਮਿਲ ਤਾਈ
ਇੱਕ ਕਬੀਰ ਬੰਸੀਆ ਮਿਲ ਗਿਆ ਉਹਨੂੰ ਇੱਕ ਇਹ ਮਿਲ ਕੇ ਇਹ ਦੋਵੇਂ ਜਾਣੇ ਉਹ ਜਿਹੜੀ ਪੋਥੀ ਲਿਖਵਾਈ ਸੀ ਹੰਦਾਲੀਏ ਨੇ ਤੇ ਉਹ ਕਬੀਰ ਬੰਸੀ ਨੇ ਮਿਲ ਕੇ ਉਹ ਅੱਜ ਕੱਲ੍ਹ ਟੀਵੀ ਦਾ ਇੱਕ ਚੈਨਲ ਜਿਹਾ ਉਹਦੇ ਤੇ ਇੱਕ ਆਉਂਦਾ ਕਿਸੇ ਨੇ ਸੁਣਿਆ ਵੀ ਹੋਣਾ ਮੈਨੂੰ ਦੱਸਿਆ ਵੀ ਸੀ ਉਹ ਚੈਨਲ ਦਾ ਨਾਮ ਉਹਦੇ ਤੇ ਇਹ ਆਉਂਦੀ ਪੋਥੀ ਸਾਰੀ ਆ ਜਿਹੜੀ ਪੁੱਠੀ ਸਿੱਧੀ ਜੀ ਲਿਖੀ ਗੁਰੂ ਨਾਨਕ ਦੇਵ ਜੀ ਦੇ ਵਿਰੁੱਧ ਇੰਨਾ ਕੁਛ ਬੋਲਿਆ ਉਹਦੇ ਵਿੱਚ ਬਹੁਤ ਵਿਰੁੱਧ ਆ ਹੁਣ ਟੀਵੀ ਤੇ ਹੀ ਆਈ ਜਾਂਦਾ ਮਹਾਰਾਜ ਦੇ ਵਿਰੁੱਧ ਉਹ ਕਬੀਰ ਪੰਥੀ ਬੋਲੀ ਜਾਂਦੇ ਨੇ ਵੀ ਗੁਰੂ ਨਾਨਕ ਦੇਵ ਜੀ ਬੇਈ ਨਦੀ 'ਚ ਵੜ ਗਏ ਕਬੀਰ ਜੀ ਪਿੱਛੇ ਚਲੇ ਗਏ ਮਹਾਰਾਜ ਮੱਛੀ ਬਣ ਗਏ ਫਿਰ ਮਹਾਰਾਜ ਨੂੰ ਕਬੀਰ ਜੀ ਨੇ ਫੜ ਲਿਆ ਬੜੀਆਂ ਗਲਤ ਗੱਲਾਂ ਲਿਖੀਆਂ ਉਹ ਪੋਥੀ 'ਚ ਇਹ ਹੰਦਾਲੀਆਂ ਨੇ ਅਤੇ ਕਬੀਰ ਦੇ ਬੰਦਿਆਂ ਨੇ ਮਿਲ ਕੇ ਲਿਖੀਆਂ ਸੀ ਇਸ ਕਰਕੇ ਉਹ ਚੈਨਲ 'ਤੇ ਉਹ ਸੁਣਾਈ ਜਾਂਦੇ ਨੇ ਉਹਦਾ ਪ੍ਰਭਾਵ ਚਲੋ ਸਾਡੇ 'ਤੇ ਤਾਂ ਕੀ ਪੈਣਾ ਉਹ ਤਾਂ ਪਹਿਲਾਂ ਕਵੀ ਨੇ ਦੱਸਤਾ ਕਿ ਟਟਿਆਣਾ ਦੇਖ ਕੇ ਤਾਂ ਕਮਲ ਦਾ ਫੁੱਲ ਖਿੜਦਾ ਹੀ ਨਹੀਂ ਅਸੀਂ ਤਾਂ ਇਹ ਚੀਜ਼ਾਂ 'ਤੇ ਪ੍ਰਵਾਹ ਹੀ ਨਹੀਂ ਕਰਦੇ ਨਾ ਸਾਡੇ 'ਤੇ ਅਸਰ ਪੈਂਦਾ ਪਰ ਜਿਹੜੇ ਆਮ ਬੰਦੇ ਨੇ ਜਾਂ ਦੁਨੀਆਂ ਵਿੱਚ ਹੋਰ ਸਟੇਟਾਂ ਦੇ ਲੋਕ ਨੇ ਉਹ ਭਰਮ ਜਾਂਦੇ ਨੇ ਵੀ ਕਬੀਰ ਜੀ ਵੱਡੇ ਹੋਏ ਨੇ ਗੁਰੂ ਨਾਨਕ ਦੇਵ ਜੀ ਛੋਟੇ ਹੋਏ ਨੇ ਤੋ ਮਹਾਰਾਜ ਦੇ ਕਈ ਸ਼ਬਦਾਂ ਦਾ ਪ੍ਰਮਾਣ ਵੀ ਵਿੱਚ ਦਿੰਦੇ ਨੇ ਇਉਂ ਜੇ ਤੁਸੀਂ ਕਦੇ ਇਹੋ ਜਿਹੀ ਗੱਲ ਕੋਈ ਸੁਣ ਵੀ ਲਓ ਤਾਂ ਇਹੋ ਜਿਹੇ ਟਟਿਆਣੇ ਜਿਹੜੇ ਨੇ ਇਹਨਾਂ ਨੂੰ ਦੇਖ ਕੇ ਕਦੇ ਭਰਮਣਾ ਨਹੀਂ ਹੈ
ਸੋ ਪੋਥੀ ਪੜ੍ਹ ਗੁਣ ਮਨ ਮਾਈ
ਉਹ ਜਿਹੜੀ ਪੋਥੀ ਸੀ ਨਾ ਪੜ੍ਹ ਕੇ ਮਨ ਦੇ ਅੰਦਰ ਵਿਚਾਰਨਾ ਕੀਤੀ ਜਦੋਂ ਅਸਲੀ ਪੋਥੀ ਪੜ੍ਹੀ ਉਹਨੇ
ਕਰ ਕੁਕਰਮ ਅਨਸੋਧ ਬਣਾਏ
ਉਹਨੇ ਕੁਕਰਮ ਕੀਤਾ ਉਹ ਪੋਥੀ ਗਲਤ ਤੇ ਬਣਾਵਟੀ ਢੰਗ ਦੀ ਬਣਾ ਦਿੱਤੀ
ਆਪਣ ਵਡਨ ਕੀ ਕੀਰਤ ਪਾਏ
ਉਹ ਕਹਿੰਦਾ ਸਾਡੇ ਤਾਂ ਹਿੰਦਾਲੀਆਂ ਦੀ ਇਹਦੇ ਵਿੱਚ ਕੋਈ ਮਹਿਮਾ ਹੀ ਨਹੀਂ ਲਿਖੀ ਹੋਈ ਇਸ ਕਰਕੇ ਇਹੋ ਜਿਹੇ ਤਾਂ ਬਹੁਤ ਹੀ ਉੱਠੇ ਗੁਰੂ ਘਰ ਦੇ ਵਿੱਚ ਪਹਿਲਾਂ ਤੋਂ ਆ ਮਿਹਰਬਾਨ ਨੇ ਆਪਣਾ ਗੁਰੂ ਨਾਨਕ ਦੇਵ ਜੀ ਦਾ ਨਾਂ ਕੱਟ ਕੇ ਆਪਣਾ ਨਾਂ ਪਾਤਾ ਸੀ ਉਹ ਜਿਹੜੇ ਹੱਠੀ ਸਿੰਘ ਹੋਣੀ ਹੋਏ ਸੀ ਬਾਅਦ 'ਚ ਅਜੀਤ ਸਿੰਘ ਪਾਲਕ ਦਾ ਲੜਕਾ ਹੱਠੀ ਸਿੰਘ ਨੇ ਵੀ ਗੁਰੂ ਨਾਨਕ ਦੇਵ ਜੀ ਦਾ ਨਾਂ ਕੱਟ ਕੇ ਪਾਤਾ ਆਪਣਾ ਹੀ ਨਾਂ ਪਾਤਾ ਇਉਂ ਤਾਂ ਬਥੇਰੇ ਨੂੰ ਆਦਤ ਪਈ ਹੋਈ ਆ ਵੀ ਗੁਰੂ ਨਾਨਕ ਦੇਵ ਜੀ ਦੇ ਵਿਰੁੱਧ ਬੋਲੀਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਘਾਲਾ ਮਾਲਾ ਕਰੀਏ ਆ ਹੁਣ ਵੀ ਕਰੀ ਜਾਂਦੇ ਨੇ ਪਰ ਆਪਾਂ ਨੇ ਤਕੜੇ ਹੋ ਕੇ ਰਹਿਣਾ ਕਿਉਂ ਆਪਾਂ ਕਹਿੰਦੇ ਘਰ ਸੰਭਾਲੀਏ ਆਪਣਾ ਚੋਰ ਨਾ ਕਹੀਏ ਕਿਸੇ ਨੂੰ ਆਪਣਾ ਘਰ ਸੰਭਾਲ ਕੇ ਰੱਖੋ ਆਪ ਤਕੜੇ ਡਾਂਗ ਲੈ ਕੇ ਖੜੋ ਉੱਥੇ
ਬਚਨ ਅਨੁਚਿਤ ਲਿਖੇ ਸਮਦਾਏ
ਉਹ ਹਿੰਦਾਲੀਏ ਨੇ ਅਨੁਚਿਤ ਬਚਨ ਉਲਟ ਸੁਲਟ ਕਰਕੇ ਉਹਦੇ 'ਚ ਲਿਖ ਦਿੱਤੇ
ਜਿਨ ਕੇ ਪੜਨ ਸੁਣਨ ਅੱਗ ਪਾਏ
ਜਿਨ੍ਹਾਂ ਨੂੰ ਪੜਨ ਤੇ ਸੁਣਦੇ ਨਾਲ ਬੰਦੇ ਨੂੰ ਪਾਪ ਹੀ ਲੱਗਦਾ ਹੈ
ਆਪਣਾ ਵੱਡਾ ਜਾਣ ਹਿੰਦਾਲ
ਉਹਨਾਂ ਨੇ ਆਪਣੇ ਵੱਡੇ ਨੂੰ ਜਾਣ ਕੇ ਵੀ ਸਾਡਾ ਹਿੰਦਾਲੀਆ ਵੱਡਾ ਹੋਇਆ
ਕੀਰਤ ਲਿਖੀ ਵਿਸਾਲ
ਉਹਦੇ ਵਿੱਚ ਬੜੀ ਕੀਰਤੀ ਲਿਖ ਦਿੱਤੀ ਆਪਣੇ ਵੱਡੇ ਦੀ
ਸ੍ਰੀ ਨਾਨਕ ਤੇ ਵੱਡੀ ਬਣਾਏ
ਗੁਰੂ ਨਾਨਕ ਦੇਵ ਜੀ ਨਾਲੋਂ ਵੀ ਵੱਡਾ ਬਣਾਤਾ ਹਿੰਦਾਲੀਏ ਨੂੰ
ਮਹਿਮਾ ਲਿਖਤ ਭਇਓ ਬੋ ਭਾਏ
ਬਹੁਤ ਤਰੀਕੇ ਨਾਲ ਆਪਣੇ ਵੱਡੇ ਦੀ ਮਹਿਮਾ ਲਿਖੀ ਹੈ
ਉਕਤ ਜੁਗਤ ਕਰ ਅਨਕ ਬਿਦ ਸਾਖੀ ਕਰੀ ਅਸੋਦ
ਉਹਨੇ ਕੀ ਕੀਤਾ ਉਹ ਸ਼ੁੱਧ ਕਰ ਦਿੱਤੀਆਂ ਬਹੁਤ ਤਰ੍ਹਾਂ ਸੋਧ ਕੇ ਲਾਈਨਾਂ ਇੱਧਰ ਉੱਧਰ ਉਲਟਾ ਤੀਆਂ ਸਾਰੀਆਂ ਤੇ ਆਪਣੇ ਵੱਡੇ ਦੀ ਮਹਿਮਾ ਜ਼ਿਆਦਾ ਕਰ ਦਿੱਤੀ
ਸੁਣ ਕਰ ਪਰਮੇ ਨਰ ਬਹੁਤ ਜਿਨਕੇ ਮਨ ਨੇ ਬੋਧ
ਹੁਣ ਜਿਹੜੇ ਬੰਦਿਆਂ ਦੇ ਅੰਦਰ ਵਿਚਾਰ ਨਹੀਂ ਜਾਂ ਬੋਧ ਨਹੀਂ ਇਸ ਗੱਲ ਦਾ ਉਹ ਬੰਦੇ ਭਰਮ ਜਾਂਦੇ ਨੇ ਪਰ ਜਿਹੜੇ ਗੁਰਸਿੱਖ ਰੋਜ਼ ਕਥਾ ਸੁਣਦੇ ਨੇ ਕੀਰਤਨ ਸੁਣਦੇ ਨੇ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਨਹੀਂ ਕੋਈ ਭਰਮਾ ਸਕਦਾ ਆਮ ਲੋਕ ਹੀ ਭਟਕ ਜਾਂਦੇ ਹਨ ਇਸ ਪ੍ਰਕਾਰ ਸਾਧ ਸੰਗਤ ਬਾਕੀ ਕੱਲ੍ਹ ਨੂੰ ਸ਼ਰਵਣ ਕਰਾਂਗੇ ਬੜੀ ਸੋਝੀ ਦੇ ਦੇਣ ਵਾਲਾ ਪ੍ਰਸੰਗ ਹੈ ਕਵੀ ਜੀ ਦੇ ਪ੍ਰਮਾਣ ਬੜੇ ਹੀ ਸੁੰਦਰ ਹੁੰਦੇ ਨੇ ਕਹਿੰਦੇ ਨੇ ਜਿਵੇਂ ਚਕੋਰ ਚੰਦਰਮਾ ਨੂੰ ਦੇਖ ਕੇ ਤਾਂ ਠੀਕ ਹੈ ਪ੍ਰੀਤੀ ਕਰਦੀ ਤਾਰਿਆਂ ਦਾ ਕੋਈ ਅਸਰ ਨਹੀਂ ਟਟਿਆਣਿਆਂ ਦਾ ਅਸਰ ਨਹੀਂ ਹੈਗਾ ਕਮਲ ਦੇ ਫੁੱਲ 'ਤੇ ਇਸ ਤਰੀਕੇ ਨਾਲ ਆਪਣੇ 'ਤੇ ਵੀ ਕੋਈ ਅਸਰ ਨਹੀਂ ਭਾਵੇਂ ਕੋਈ ਕਿੱਡਾ ਹੀ ਗ੍ਰੰਥ ਲਿਖ ਧਰੇ ਬਈ ਇਹ ਮੇਰਾ ਜਿਵੇਂ ਜੇਠੂ ਵਾਲੀ ਨੇ ਲਿਖਿਆ ਸੀਗਾ ਨੌ ਮਣ ਦਾ ਕੇ ਮੈਂ ਗ੍ਰੰਥ ਲਿਖਣਾ ਉਹ ਫਿਰ ਵਿੱਚੇ ਚੜ੍ਹਾਈਆਂ ਕਰ ਗਿਆ ਆਪ ਹੀ ਇਉਂ ਕਈ ਜਣੇ ਉੱਠੇ ਅਤੇ ਉੱਠਣਗੇ ਵੀ ਇੱਕ ਗੱਲ ਯਾਦ ਰੱਖਿਓ ਤੁਸੀਂ ਦਸਮ ਗ੍ਰੰਥ ਤਾਂ ਘੱਟ ਹੀ ਪੜ੍ਹਿਆ ਸਾਰਿਆਂ ਨੇ ਦਸਮ ਗ੍ਰੰਥ 'ਚ ਦਸਵੇਂ ਪਾਤਸ਼ਾਹ ਲਿਖਿਆ ਕਿ ਪੰਥ ਚੱਲਣਗੇ ਬਹੁਤ 6 ਮਹੀਨੇ ਚੱਲੇਗਾ ਕੋਈ ਸਾਲ ਚੱਲੇਗਾ ਕੋਈ 5 ਸਾਲ ਚੱਲੇਗਾ ਕੋਈ 10 ਸਾਲ ਵੀ ਚੱਲ ਸਕਦਾ ਕਹਿੰਦੇ ਕੋਈ ਪੰਥ ਮਹੀਨਾ ਚੱਲੇਗਾ ਕੋਈ 15 ਦਿਨ ਚੱਲੇਗਾ ਕੋਈ 5 ਦਿਨ ਚੱਲੇਗਾ ਅਖੀਰ ਦਸਵੇਂ ਪਾਤਸ਼ਾਹ ਲਿਖਦੇ ਨੇ ਕਹਿੰਦੇ ਇਹੋ ਜਿਹਾ ਸਮਾਂ ਆਵੇਗਾ ਸਵੇਰੇ ਧਰਮ ਨਵਾਂ ਚੱਲੇਗਾ ਸ਼ਾਮ ਨੂੰ ਖਤਮ ਵੀ ਹੋ ਜਾਇਆ ਕਰੇਗਾ ਇਉਂ ਵੀ ਹੋਵੇਗਾ ਇਸ ਕਰਕੇ ਭਰਮਣਾ ਨਹੀਂ ਭਟਕਣਾ ਨਹੀਂ ਗੁਰੂ ਕੇ ਸਿੱਖ ਐਨ ਆਪਣੇ ਮਨ ਨੂੰ ਇਕਾਗਰ ਕਰਕੇ ਭਰੋਸਾ ਕਰਕੇ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਆਪਣੇ ਮਨ ਨੂੰ ਟਿਕਾ ਕੇ ਰੱਖੋ ਭਰੋਸਾ ਡਲਾਓ ਨਾ ਧੰਨ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਯਕੀਨ ਨਹੀਂ ਦਿਲਾਉਣਾ, ਜੋ ਮਰਜ਼ੀ ਕੋਈ ਕਰੀ ਜਾਵੇ ਉਹਨਾਂ ਦੀ ਪਰਵਾਹ ਨਹੀਂ ਕਰਨੀ। ਇੱਕ ਨਿਸ਼ਚਾ ਅਕਾਲ ਪੁਰਖ 'ਤੇ ਰੱਖ ਕੇ ਉੱਚੀ ਆਵਾਜ਼ ਵਿੱਚ ਬੋਲੀ ਜਾਓ, ਵਾਹੇ ਗੁਰੂ
ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਚੁੱਤ ਪਾਰ ਬ੍ਰਹਮ ਅਵਿਨਾਸੀ ਅਗਨਾਸ, हे पूरन हे सर्व मैं दुख पंजन गुण तास, हे संगी हे निरंका हे निर्गुण सब, हे गोविंद हे गुण निधान, जा कै सदा भवे हे अपरंपर हर हरे, है पीहो अनहार ਸੰਤਾਂ ਕੇ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਦਾਸ ਲੋ
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀ ਜੈ ਨਾਮ ਗਾਨ ਰਾਖੋ ਆਪੋਏ,
ਆਏ ਪ੍ਰਭ ਸਰਣਾਗਤੇ
ਕਿਰਪਾ ਨਿਧ ਦਿਆਲ, ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਆਲ, ਵਾਹਿਗੁਰੂ ਨਾਮ ਜਾਜੈ
ਚੜੇ ਸੋ ਉਤਰੇ ਪਾਰ,
ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ, ਵਾਹਿਗੁਰੂ ਨਾਮ ਜਾਜੈ
ਚੜੇ ਸੋ ਉਤਰੇ ਪਾਰ,
ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।